ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਠ ਬਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਾਹੂ ਦੀਨੇ ਪਾਠ ਬਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਅਹਿਰਖ ਵਾਦ ਨ ਕੀਜਾ ਰੇ ਮਨ, ਸੋ ਕ੍ਰਿਤ ਕਰ ਕਰ ਲੀਜਾ ਰੇ ਮਨ, ਰਹਾਉ ਕੁਮਾਰਾ ਏਕ ਜੋ ਮਾਟੀ ਗੂੰਦੀ, ਬਹੁ ਵਿਦਵਾਨੀ ਲਾਈ, ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ, ਸੁਮਹਿ ਧਨ ਰਾਖਣ ਕਉ ਦੀਆ, ਮੁਗਦ ਕਹੈ ਧਨ ਮੇਰਾ, ਜਮ ਕਾ ਡੰਡ ਮੂੜ ਮਹਿ ਲਾਗੈ, ਖਿਨ ਮਹਿ ਕਰੈ ਨਬੇਰਾ, ਹਰ ਜਨ ਉਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ, ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਕਹੈ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਯੋ, ਤਰੀ ਤਾਗਰੀ ਛੁਟੀ। ਕਹੈ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਯੋ, ਤਰੀ ਤਾਗਰੀ ਛੂਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਕਰੁਣਾ ਨਿਦਾਨ ਦਇਆ ਦੇ ਸਾਗਰ, ਦੋ ਜਹਾਂ ਬਾਲੀ ਜੁਗੋ ਜੁਗ ਅਟਲ, ਤਖਤ ਚਾਵਰ ਛਤਰ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਜਵੇਂ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਸਹਿ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਰਬੱਤ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਦਰ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੋਹਣੇ ਤਖਤਾਂ 'ਤੇ ਪ੍ਰਕਾਸ਼ ਰੂਪ ਹੋ ਕੇ ਜੋ ਜਗਤ ਨੂੰ ਲੋਕਾਈ ਨੂੰ ਅੱਜ ਦੇ ਦਿਹਾੜੇ ਪਾਵਨ ਹੁਕਮ ਬਖਸ਼ਿਸ਼ ਕੀਤੇ ਹਨ, ਆਪ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਹਜ਼ੂਰੀ ਵਿੱਚ ਅੱਜ ਆਏ ਸ਼੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਸੱਜ ਬੈਠੇ ਹੋ। ਸੋ ਆਓ, ਜਿੱਥੇ ਅਸੀਂ ਸਰੀਰ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਸੱਜ ਬੈਠੇ ਹਾਂ, ਉੱਥੇ ਮਨ ਕਰਕੇ ਹਾਜ਼ਰ ਹੋਈਏ, ਕਿਉਂਕਿ ਸਤਿਗੁਰੂ ਜੀ ਦੀ ਅਥਾਹ ਬੋਧ ਬਾਣੀ ਜਿਸ ਦੀ ਆਪ ਸੰਗਤਾਂ ਦੀ ਅਸੀਸ ਦੇ ਨਾਲ ਸਤਿਗੁਰੂ ਜੀ ਦੀ ਰਹਿਮਤ ਦੇ ਨਾਲ ਵਿਚਾਰ ਕਰਨੀ ਹੈ, ਉਹ ਵਿਚਾਰ ਤਾਂ ਹੋ ਸਕਦੀ ਹੈ, ਉਹ ਵਿਚਾਰ ਤਾਂ ਆਪ ਸੰਗਤਾਂ ਦੇ ਹਿਰਦੇ ਵਿੱਚ ਵੱਸ ਸਕਦੀ ਹੈ ਜੇ ਸਾਡਾ ਮਨ ਇਕਾਗਰ ਹੈ, ਜੇ ਸਾਡਾ ਮਨ ਗੁਰੂ ਹਜ਼ੂਰੀ ਵਿੱਚ ਹਾਜ਼ਰ ਹੈ। ਸੋ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ, ਸਾਰੀ ਸੰਗਤ ਰਸਕਨਾ ਨੂੰ ਪਵਿੱਤਰ ਕਰੋ, ਅਦਬ ਸਤਿਕਾਰ ਦੇ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸੰਗਤ ਜੀਓ, ਅੱਜ ਦੇ ਜੋ ਪਾਵਨ ਮੁੱਖ ਵਾਕ ਜੋ ਸ਼੍ਰੋਮਣੀ ਭਗਤ ਕਬੀਰ ਜੀ ਦੀ ਰਸਨਾ ਤੋਂ ਪ੍ਰਗਟ ਹੋਏ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭਗਤ ਜੀਆਂ ਦੀ ਸਮੁੱਚੀ ਬਾਣੀ ਨੂੰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਕੀਤਾ। ਅੱਜ ਦੇ ਮੁੱਖ ਵਾਕ ਰਾਗ ਆਸਾ ਦੇ ਵਿੱਚ ਭਗਤ ਬਾਣੀ ਦੇ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਜੀਆਂ ਦੀ ਰਸਨਾ ਤੋਂ ਪ੍ਰਗਟ ਹੋਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਪਵਿੱਤਰ ਅੰਗ 479 'ਤੇ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸੁਭਾਏ ਮਾਣ ਨੇ। ਇਹਨਾਂ ਪਾਵਨ ਬਚਨਾਂ ਦੀਆਂ ਜੋ ਰਹਾਉ ਦੀਆਂ ਪਵਿੱਤਰ ਪੰਕਤੀਆਂ ਨੇ, ਪਵਿੱਤਰ ਬਚਨ ਨੇ, ਤਿਹਨਾਂ ਅੰਦਰ ਭਗਤ ਕਬੀਰ ਜੀ ਹਿਰਖ ਤੋਂ ਭਾਵ ਹੈ ਗਿਲਾ, ਗੁੱਸਾ ਕਰਨਾ, ਕਿਸੇ ਦੇ ਨਾਲ ਗਿਲਾ ਕਰਨਾ। ਭਗਤ ਕਬੀਰ ਜੀ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਆਖ ਰਹੇ ਨੇ ਕਿ ਹੇ ਮਨ, ਤੂੰ ਗਿਲਾ ਨਾ ਕਰ, ਤੂੰ ਗੁੱਸਾ ਨਾ ਕਰ, ਤੂੰ ਕਿਸੇ ਦੇ ਨਾਲ ਵਾਦ ਝਗੜਾ ਨਾ ਕਰ, ਕਿਉਂਕਿ ਆਮ ਤੌਰ 'ਤੇ ਹਿਰਖ ਭਾਵ ਈਰਖਾ ਕਿਸੇ ਦਾ ਸੁੱਖ ਵੇਖ ਕੇ ਸਾਡੇ ਮਨ ਦੇ ਅੰਦਰ ਹਿਰਖ ਗਿਲਾ ਉਸ ਪਰਮਾਤਮਾ ਦੇ ਪ੍ਰਤੀ ਅਤੇ ਉਸ ਦੇ ਪ੍ਰਤੀ ਉਸ ਵਿਅਕਤੀ ਵਿਸ਼ੇਸ਼ ਦੇ ਪ੍ਰਤੀ ਜਿਹਨੂੰ ਉਹ ਸੁੱਖ ਮਿਲਿਆ, ਸਾਡੇ ਮਨ ਦੇ ਅੰਦਰ ਈਰਖਾ ਜਨਮ ਲੈਂਦੀ ਹੈ। ਅਤੇ ਸੰਗਤ ਜੀਓ, ਈਰਖਾ ਹਉਮੈ ਦੇ ਵਿੱਚੋਂ ਪੈਦਾ ਹੁੰਦੀ ਹੈ। ਹਉਮੈ ਦੋ ਸ਼ਬਦਾਂ ਦਾ ਸੁਮੇਲ ਹੈ, ਹਾਂ ਪਲੱਸ ਮੈਂ। ਜਦੋਂ ਮੈਂ ਹਉਮੈ ਵਾਲੇ ਪਾਸੇ ਝੁਕਦੀ ਹੈ, ਸਾਡੇ ਅੰਦਰ ਈਰਖਾ ਦੁਵੈਸ਼ ਆਦਿਕ ਜਨਮ ਲੈਂਦੇ ਨੇ। ਜਦੋਂ ਸਾਡੀ ਹਉਂ ਸਾਡੀ ਮੈਂ ਤੂੰ ਵਾਲੇ ਪਾਸੇ ਝੁਕਦੀ ਹੈ, ਤਾਂ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਸ਼ੁਕਰਾਨੇ ਵਿੱਚ ਜੁੜਦੇ ਹਾਂ। ਆਮ ਤੌਰ 'ਤੇ ਸੰਸਾਰ ਦਾ ਵਰਤਾਰਾ ਹੈ, ਸਾਡੇ ਸਾਰਿਆਂ ਦਾ ਹੀ ਇਹ ਸੁਭਾਵ ਹੈ ਕਿ ਕਿਸੇ ਦਾ ਸੁੱਖ ਵੇਖ ਕਰਕੇ, ਸਿਆਣੇ ਇਹ ਗੱਲ ਆਖਦੇ ਨੇ ਕਿ ਬੰਦਾ ਆਪਣੇ ਦੁੱਖ ਕਰਕੇ ਬਹੁਤਾ ਦੁਖੀ ਨਹੀਂ ਹੈ, ਦੂਸਰੇ ਦੇ ਸੁੱਖ ਕਰਕੇ ਦੁਖੀ ਹੋਈ ਜਾਂਦਾ ਹੈ। ਇਹਨੂੰ ਹੀ ਆਖਦੇ ਨੇ ਈਰਖਾ। ਇਹ ਕਿੱਥੋਂ ਪੈਦਾ ਹੋਏ? ਹਉਮੈ ਦੇ ਵਿੱਚੋਂ, ਮੈਂ ਮੇਰੀ ਦੇ ਵਿੱਚੋਂ। ਕਿਉਂਕਿ ਹਉਮੈ ਗ੍ਰਸਿਆ ਮਨੁੱਖ ਜਿਹੜਾ, ਉਹਦੇ ਮਨ ਦੀ ਇਹ ਭਾਵਨਾ ਹੁੰਦੀ ਹੈ, ਇਹ ਇੱਛਾ ਹੁੰਦੀ ਹੈ ਕਿ ਜੋ ਸੰਸਾਰ ਵਿੱਚ ਚੰਗਾ ਹੈ ਉਹ ਮੇਰਾ ਹੋ ਜਾਵੇ, ਭਾਵੇਂ ਉਹ ਧਨ ਹੈ, ਮਾਇਆ ਹੈ, ਜ਼ਮੀਨ ਜਾਇਦਾਦ ਹੈ, ਪ੍ਰੋਪਰਟੀ ਹੈ। ਹਉਮੈ ਗ੍ਰਸਿਆ ਮੁੱਖ ਦਾ ਸੁਭਾਅ ਹੈ ਕਿ ਇਹ ਜੋ ਕੁਛ ਵੀ ਚੰਗਾ ਹੈ ਸੰਸਾਰ ਦੇ ਵਿੱਚ ਉਹ ਮੇਰਾ ਹੋ ਜਾਵੇ, ਉਸ ਚੰਗੇ ਨੂੰ ਮੇਰਾ ਬਣਾਉਣ ਵਾਸਤੇ ਫਿਰ ਉਹ ਚੰਗਾ, ਉਹ ਸੁੱਖ ਜਿਹਦੇ ਕੋਲ ਹੈ, ਮਨੁੱਖ ਉਹਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੰਦਾ ਹੈ। ਉਸ ਈਰਖਾ ਦੇ ਵਿੱਚ ਆ ਕਰਕੇ ਤੇ ਕਈ ਵਾਰੀ ਫਿਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਦੇ ਅੱਗੇ ਵੀ ਹਿਰਖ ਕਰਦਾ ਹੈ, ਗਿਲਾ ਕਰਦਾ ਹੈ, ਸ਼ਿਕਵਾ ਕਰਦਾ ਹੈ ਕਿ ਹੇ ਪਰਮਾਤਮਾ, ਤੂੰ ਫਲਾਣੇ ਨੂੰ ਆਹ ਸੁੱਖ ਦਿੱਤਾ, ਮੈਨੂੰ ਕਿਉਂ ਨਹੀਂ ਦਿੱਤਾ। ਆਮ ਤੌਰ 'ਤੇ ਸੰਸਾਰ ਵਿੱਚ ਆਪਾਂ ਵਿਚਰਦੇ ਹਾਂ, ਟਰੱਕਾਂ ਵਾਲੇ ਭਰਾਵਾਂ ਨੇ ਟਰੱਕ ਦੇ ਪਿੱਛੇ ਲਿਖਿਆ ਹੁੰਦਾ, ਸੜਨਾ, ਉੱਥੇ ਸ਼ਬਦ ਰੇਸ ਕਰ, ਰੇਸ ਕਰਕੇ ਕਈ ਵਾਰੀ ਦਾਸ ਦੀ ਬੁੱਧ ਮੁਤਾਬਕ ਉਹ ਜਿਹੜਾ ਸ਼ਬਦ ਰੇਸ ਲਿਖਿਆ ਹੈ ਨਾ, ਉਹ ਯੋਗ ਨਹੀਂ ਹੈ। ਜੇ ਉੱਥੇ ਕਿਤੇ ਇਹ ਸ਼ਬਦ ਲਿਖਿਆ ਹੋਵੇ, ਸੜਨਾ ਮਿਹਨਤ ਕਰ, ਕਿਉਂਕਿ ਭਰਾਵਾ ਜੋ ਤੂੰ ਇਹ ਦਾਤ ਪ੍ਰਾਪਤ ਕੀਤੀ ਹੈ, ਗੁਰੂ ਨੇ ਤੈਨੂੰ ਬਲ ਬਖਸ਼ਿਆ, ਪਰਮੇਸ਼ਰ ਨੇ ਤੈਨੂੰ ਬਲ ਬਖਸ਼ਿਆ, ਹਿੰਮਤ ਬਖਸ਼ੀ, ਉਦਮ ਬਖਸ਼ਿਆ, ਤੂੰ ਮਿਹਨਤ ਕੀਤੀ ਤੇ ਤੇਰੀ ਮਿਹਨਤ ਦਾ ਫਲ ਇਹ ਮਿਲਿਆ। ਉਹ ਜਿਹੜੇ ਪੰਕਤੀ ਲਿਖੀ ਹੁੰਦੀ ਹੈ, ਸੜਨਾ ਰੇਸ ਕਰ, ਰੇਸ ਸ਼ਬਦ ਕੋਈ ਚੰਗਾ ਨਹੀਂ, ਰੇਸ ਕਰਕੇ ਅਸੀਂ ਕਈ ਵਾਰੀ ਨਾ ਆਪਣਾ ਨੁਕਸਾਨ ਵੀ ਕਰਵਾ ਲੈਂਦੇ ਹਾਂ। ਇਹ ਰੇਸ ਹੀ ਤਾਂ ਹੈ ਸਾਡੇ ਅੰਦਰ, ਹਉਮੈ ਵਿੱਚ ਈਰਖਾ ਦੇ ਵਿੱਚ ਗ੍ਰਸੇ ਹੋਏ ਅਸੀਂ ਰੇਸ ਕਰਕੇ ਹੀ ਤਾਂ, ਆ ਫਲਾਣੇ ਨੇ ਕੋਠੀ ਵਧੀਆ ਬਣਾ ਲਈ ਹੈ, ਮੈਂ ਉਹਦੇ ਤੋਂ ਵਧੀਆ ਬਣਾਉਣੀ ਹੈ, ਰੇਸ ਹੈ ਨਾ। ਤੇ ਰੇਸ ਕਰਕੇ ਕੀ ਹੋਇਆ? ਉਹ ਫਲਾਣੇ ਨੇ ਤਾਂ ਮਿਹਨਤ ਕਰਕੇ ਬਣਾਈ, ਪਰਮਾਤਮਾ ਨੇ ਉਹਨੇ ਮਿਹਨਤ ਕੀਤੀ, ਪਰਮਾਤਮਾ ਨੇ ਬਲ ਬਖਸ਼ਿਆ, ਮਿਹਨਤ ਕੀਤੀ, ਮਿਹਨਤ ਨੂੰ ਫਲ ਲੱਗਿਆ, ਉਹਦੇ ਕੋਲ ਚਾਰ ਪੈਸੇ ਆ ਗਏ, ਉਹਨੇ ਕੋਠੀ ਬਣਾ ਲਈ, ਪਰ ਤੂੰ ਕੀਤਾ, ਤੂੰ ਰੇਸ ਕਰਨ ਵਾਸਤੇ ਜਿਹੜੇ ਆਪਣੇ ਦੋ ਪੈਲੀਆਂ ਸੀ ਉਹ ਵੀ ਵੇਚ ਲਈਆਂ ਅਤੇ ਕੋਠੀ ਬਣਾ ਲਈ, ਉੱਜੜ ਗਿਆ ਨਾ ਰੇਸ ਦੇ ਵਿੱਚ। ਰੇਸ ਨਹੀਂ ਕਰਨੀ, ਅਸੀਂ ਮਿਹਨਤ ਕਰਨੀ ਹੈ, ਕਿਸੇ ਨੂੰ ਵੇਖ ਕਰਕੇ, ਕਿਸੇ ਦੇ ਸੁੱਖ ਨੂੰ ਵੇਖ ਕਰਕੇ, ਕਿਸੇ ਦੇ ਉੱਚੇ ਮਹਿਲ ਵੇਖ ਕਰਕੇ, ਕਿਸੇ ਦੀ ਚੰਗੀ ਗੱਡੀ ਵੇਖ ਕੇ, ਕਿਸੇ ਦੀ ਧਨ ਦੌਲਤ ਵੇਖ ਕਰਕੇ ਅਸੀਂ ਸਾੜਾ ਨਹੀਂ ਕਰਨਾ ਅਤੇ ਨਾ ਰੇਸ ਕਰਨੀ ਹੈ, ਅਸੀਂ ਮਿਹਨਤ ਕਰਨੀ ਹੈ ਅਤੇ ਗੁਰੂ ਦਾ ਆਸਰਾ ਲੈਣਾ। ਜਦੋਂ ਅਸੀਂ ਗੁਰੂ ਮਿਹਨਤ ਕਰਾਂਗੇ, ਗੁਰੂ ਦਾ ਆਸਰਾ ਲਾਵਾਂਗੇ, ਸਤਿਗੁਰੂ ਬਖਸ਼ਿਸ਼ ਕਰੇਗਾ, ਫਿਰ ਉਹ ਮਿਹਨਤ ਨੂੰ ਫਲ ਲੱਗੇਗਾ, ਤੇ ਫਿਰ ਅਸੀਂ ਜੋ ਸਾਡੇ ਤੋਂ ਵੱਧ ਸੁੱਖ ਦੇ ਵਿੱਚ ਹੈ ਫਿਰ ਅਜੇ ਉਸ ਦੇ ਬਰਾਬਰ ਸੁੱਖ ਪ੍ਰਾਪਤ ਕਰ ਲਵਾਂਗੇ। ਪਰ ਅਧਿਆਤਮਿਕ ਦੁਨੀਆਂ ਦੇ ਅੰਦਰ ਇਹ ਤਾਂ ਸੰਸਾਰ ਦੀ ਗੱਲ ਹੈ ਕਿ ਸੰਸਾਰ ਮਾਇਆ ਕਰਕੇ ਸੁੱਖ ਵੇਖਦਾ ਹੈ ਕਿ ਸੁੱਖ ਦੇ ਸਾਧਨ ਕਿਹਦੇ ਕੋਲ ਜ਼ਿਆਦੇ ਨੇ, ਆਉਣ ਜਾਣ ਦੇ ਸਾਧਨ ਕਿਹਦੇ ਕੋਲ ਚੰਗੀ ਗੱਡੀ ਹੈ, ਰਹਿਣ ਦਾ ਘਰ ਬਾਰ ਕਿਹਦੇ ਕੋਲ ਵਧੀਆ, ਕੋਠੀ ਕਿੰਨੇ ਵਧੀਆ ਬਣਾਈ ਹੈ। ਅਸੀਂ ਸੰਸਾਰੀ ਸੁੱਖ ਵੇਖਦੇ ਹਾਂ, ਮਾਇਆ ਦੇ ਸੁੱਖ ਵੇਖਦੇ ਹਾਂ, ਪਰ ਅਧਿਆਤਮਿਕ ਦੁਨੀਆਂ ਦੇ ਅੰਦਰ ਇਹਨਾਂ ਸੁੱਖਾਂ ਨੂੰ ਸੁੱਖ ਨਹੀਂ ਮੰਨਿਆ ਗਿਆ ਕਿਉਂਕਿ ਇਹ ਸੁੱਖ ਅਸਥਾਈ ਨੇ। ਮਾਇਆ ਦੇ ਸੁੱਖ ਜਿਹੜੇ ਨੇ ਉਹ ਸਦਾ ਰਹਿਣ ਵਾਲੇ ਨਹੀਂ, ਇਹਨਾਂ ਸੁੱਖਾਂ ਨੇ ਪਤਾ ਨਹੀਂ ਕਦੋਂ ਬਿਲਸ ਜਾਣਾ, ਕਦੋਂ ਨਾਸ ਹੋ ਜਾਣਾ। ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਸਿਮਰਨ ਵਾਲਾ ਨਾਮ ਵਾਲਾ ਜਿਹੜਾ ਸੁੱਖ ਹੈ, ਜਿਹੜਾ ਸੁੱਖ ਕਦੇ ਖਤਮ ਨਹੀਂ ਹੁੰਦਾ, ਪਰਮਾਤਮਾ ਦਾ ਸਿਮਰਨ ਕਰਕੇ, ਨਾਮ ਜਪ ਕੇ, ਬਾਣੀ ਪੜ੍ਹ ਕੇ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਕੇ ਜੋ ਸੁੱਖ ਸਾਨੂੰ ਆਨੰਦ ਪ੍ਰਾਪਤ ਹੋਵੇਗਾ, ਅਤੇ ਉਹ ਸੁੱਖ ਗੁਰੂ ਪਿਆਰੀ ਸੰਗਤ ਜੀ ਉਹ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਉਹਨਾਂ ਦੇ ਸੀਸ 'ਤੇ ਆਰੇ ਵੀ ਚੱਲ ਗਏ, ਪਰ ਉਹ ਸੁੱਖ ਖਤਮ ਨਹੀਂ ਹੋਇਆ। ਗੁਰਬਾਣੀ ਆਖਦੀ ਹੈ, ਕਾਇਆ ਕਾਪੜ ਚੀਰ ਬਵਹਾਰ ਹੈ, ਹਰ ਰੰਗ ਨਾਲ ਹੈ ਸੁਭਾਗਾ। ਉਹ ਰੰਗ, ਉਹ ਆਨੰਦ, ਉਹ ਸੁੱਖ ਜਿਹੜਾ ਸਿਮਰਨ ਦੇ ਰਾਹੀਂ ਪ੍ਰਾਪਤ ਹੋਇਆ, ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਜਿਹੜਾ ਗੁਰੂ ਦੇ ਬਚਨ ਦੀ ਕਮਾਈ ਕਰਕੇ ਸੁੱਖ ਪ੍ਰਾਪਤ ਹੋਇਆ, ਉਹ ਸੁੱਖ ਸੀਸ 'ਤੇ ਆਰੇ ਰੱਖ ਕੇ ਤਨ ਨੂੰ ਚਰਾ ਲੈਣ ਦੇ ਨਾਲ ਵੀ ਖਤਮ ਨਹੀਂ ਹੁੰਦਾ, ਉੱਥੇ ਵੀ ਜਪਜੀ ਦੀ ਆਵਾਜ਼ ਆਉਂਦੀ ਹੈ। ਸਰੀਰ ਆਰੇ ਨਾਲ ਦੋ ਪਾੜ ਹੋ ਜਾਂਦਾ, ਪਰ ਜਪਜੀ ਨਹੀਂ ਵਿਸਰਦੀ, ਗੁਰੂ ਦਾ ਬਚਨ ਨਹੀਂ ਵਿਸਰਦਾ, ਗੁਰੂ ਦੀ ਬਾਣੀ ਨਹੀਂ ਵਿਸਰਦੀ। ਉਹ ਹੈ ਅਸਲ ਆਨੰਦ, ਉਹ ਹੈ ਅਸਲ ਸੁੱਖ। ਅਸੀਂ ਤਾਂ ਸੰਸਾਰ ਦੇ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਹੀ ਉਲਝੇ ਪਏ ਹਾਂ। ਇਹ ਸੁੱਖ ਸਦੀਵ ਨਹੀਂ, ਇਹ ਸੁੱਖ ਜਿਹਦੇ ਕੋਲ ਬਹੁਤੇ ਨੇ ਉਹ ਵੀ ਅੰਦਰੋਂ ਦੁਖੀ ਹੈ, ਬਾਹਰੋਂ ਭਾਵੇਂ ਸਾਨੂੰ ਵੇਖਣ ਨੂੰ ਸੁਖੀ ਲੱਗਦਾ, ਕਿਉਂਕਿ ਜਿਹਦੇ ਕੋਲ ਨਾਮ ਨਹੀਂ ਨਾ, ਨਾਮ ਦਾ ਖਜ਼ਾਨਾ ਨਹੀਂ ਹੈ, ਗੁਰਬਾਣੀ ਆਖਦੇ ਉਹ ਕੰਗਾਲ ਹੈ। ਨਾਮ ਧਨ ਜਿਸ ਜਨ ਕੇ ਪੱਲੇ ਸਹੀ ਪੂਰੇ ਸ਼ਾਹ, ਅਸਲ ਸ਼ਾਹੂਕਾਰ ਉਹ ਨੇ, ਅਸਲ ਅਮੀਰ ਉਹ ਨੇ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ, ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੈ, ਜਿਨ੍ਹਾਂ ਕੋਲ ਸਿਮਰਨ ਹੈ। ਭਗਤ ਕਬੀਰ ਜੀ ਅੱਜ ਦੇ ਪਾਵਣ ਦੇ ਵਿੱਚ, ਪਾਵਣ ਬਾਣੀ ਦੇ ਪਾਵਣ ਮੁੱਖ ਵਾਕ ਦੇ ਵਿੱਚ ਸਾਨੂੰ ਇਹ ਉਪਦੇਸ਼, ਇਹ ਸਿੱਖਿਆ ਦੇ ਰਹੇ ਨੇ ਕਿ ਹੇ ਭਾਈ, ਤੂੰ ਹਿਰਖ ਨਾ ਕਰ, ਤੂੰ ਪਰਮਾਤਮਾ ਦੇ ਨਾਲ ਗਿਲਾ ਨਾ ਕਰ, ਆਪਣੇ ਤੋਂ ਮਾਇਆ ਕਰਕੇ ਬਹੁਤੇ ਸੁੱਖ ਵਾਲਿਆਂ ਦੇ ਨਾਲ ਈਰਖਾ ਨਾ ਕਰ, ਤੂੰ ਮਿਹਨਤ ਕਰ, ਸੋ ਕ੍ਰਿਤ ਕਰ। ਸੋ ਕ੍ਰਿਤ ਤੋਂ ਭਾਵ ਚੰਗਾ ਕਰਮ, ਮਿਹਨਤ ਕਰ, ਚੰਗਾ ਕਰਮ ਕਰ, ਤਾਂ ਹੀ ਤੇਰਾ ਇਹ ਜੀਵਨ ਜਿਹੜਾ ਹੈ ਉਹ ਸਫਲ ਹੋਵੇਗਾ। ਸੋ ਪਾਵਨ ਸ਼ਬਦ ਦੇ ਵਿੱਚ, ਸਤਿਗੁਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤ ਕਬੀਰ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸੋ ਆਓ ਸਾਰੀ ਸੰਗਤ ਅਸੀਸ ਬਖਸ਼ੋ ਸਤਿਗੁਰੂ ਜੀ ਦੇ ਪਾਵਨ ਬਚਨ ਵਿਚਾਰਨ ਦੀ ਜਾਂਚ ਆ ਜਾਵੇ। ਆਪ ਸੰਗਤਾਂ ਇਕਾਗਰਤਾ ਬਖਸ਼ੋ, ਰਸਨਾ ਪਵਿੱਤਰ ਕਰੋ, ਗੱਜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ।
ਉਹ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ, ਆਪਣੀ ਰਜ਼ਾ ਦੇ ਵਿੱਚ, ਉਹ ਜੋ ਕਰਦਾ ਹੈ ਕਿਸੇ ਦੀ ਸਲਾਹ ਨਹੀਂ ਲੈਂਦਾ, ਉਹ ਕਿਸੇ ਦੇ ਨਾਲ ਮਸ਼ਵਰਾ ਨਹੀਂ ਕਰਦਾ, ਜੋ ਕਰਦਾ ਹੈ ਆਪਣੀ ਇੱਛਾ ਅਨੁਸਾਰ ਆਪਣੇ ਭਾਣੇ ਦੇ ਵਿੱਚ ਆਪਣੇ ਹੁਕਮ ਦੇ ਵਿੱਚ। ਭਗਤ ਕਬੀਰ ਜੀ ਆਖਦੇ ਹੈ ਪਿਆਰਿਆ, ਉਸ ਪਰਮਾਤਮਾ ਨੇ ਆਪਣੇ ਭਾਣੇ ਦੇ ਵਿੱਚ ਕਿਸੇ ਨੂੰ ਕਾਹੂ ਦੇਨੇ ਪਾਟ ਪਟੰਬਰ, ਕਿਸੇ ਨੂੰ ਉਹਨੇ ਸੋਹਣੇ ਰੇਸ਼ਮੀ ਬਸਤਰ ਪਾਉਣ ਵਾਸਤੇ ਦਿੱਤੇ ਹੋਏ ਨੇ ਤੇ ਆਰਾਮ ਕਰਨ ਵਾਸਤੇ ਥੋੜ੍ਹੇ ਨਿਵਾਰੀ ਪਲੰਘ ਵੀ ਬਖਸ਼ਿਸ਼ ਕੀਤੇ ਹੋਏ ਨੇ। ਇਹ ਮਾਲਕ ਦੀ ਕਿਰਪਾ ਹੈ। ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣੇ ਹੁਕਮ ਵਿੱਚ, ਕੋਈ ਉਹਦੇ ਅੱਗੇ ਜ਼ੋਰ ਨਹੀਂ ਹੈ ਕਿ ਕਿਸੇ ਐਸੇ ਸੁੱਖਾਂ ਨੂੰ ਭੋਗਣ ਵਾਲੇ ਨੇ ਪਰਮਾਤਮਾ ਦੇ ਪਾਸੋਂ ਪਰਮੇਸ਼ਰ ਦੇ ਪਾਸੋਂ ਧੱਕੇ ਦੇ ਨਾਲ ਉਹ ਸੁੱਖ ਲੈ ਲਏ ਹੋਣ। ਇਹ ਉਹਦਾ ਹੁਕਮ ਹੈ, ਉਹਦੀ ਰਜ਼ਾ ਹੈ। ਉਹਨੇ ਆਪਣੀ ਰਜ਼ਾ ਦੇ ਵਿੱਚ ਆਪਣੇ ਹੁਕਮ ਦੇ ਵਿੱਚ ਕਾਹੂ ਦਿਨੇ ਪਾਟ ਪਟੰਬਰ, ਕਿਨੂੰ ਤਾਂ ਰੇਸ਼ਮੀ ਕੱਪੜੇ ਪਹਿਨਣ ਵਾਸਤੇ ਦਿੱਤੇ ਨੇ, ਆਰਾਮ ਕਰਨ ਵਾਸਤੇ ਸੋਹਣੇ ਨਵਾਰੀ ਪਲੰਘ ਬਖਸ਼ਿਸ਼ ਕੀਤੇ ਹਨ।
ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ।
ਤੇ ਉਹ ਪਰਮਾਤਮਾ ਨੇ ਆਪਣੀ ਰਜ਼ਾ ਵਿੱਚ ਆਪਣੀ ਹੁਕਮ ਦੇ ਵਿੱਚ ਕਾਹੂ ਇਕਣਾ ਨੂੰ, ਕਿਸੇ ਨੂੰ ਗਲੀ ਹੋਈ ਸੜੀ ਹੋਈ ਗੋਦੜੀ ਜੁੱਲੀ ਵੀ ਪ੍ਰਾਪਤ ਨਹੀਂ ਹੁੰਦੀ। ਵੇਖਦਾ ਆਪਾਂ ਕਈ ਵਾਰੀ ਆਮ ਤੌਰ 'ਤੇ ਸਿਆਣੇ ਬੰਦੇ ਦਾਨੇ ਬੰਦੇ ਇਹ ਗੱਲ ਆਖਦੇ ਨੇ ਕਿ ਸਾਨੂੰ ਸੁਖੀ ਜੀਵਨ ਜਿਉਣ ਵਾਸਤੇ ਆਪਣੇ ਥੱਲੇ ਵੇਖਣਾ ਚਾਹੀਦਾ, ਤਾਂ ਅਸੀਂ ਮਨ ਕਰਕੇ ਸੁਖੀ ਹੋ ਸਕਦੇ ਹਾਂ। ਜਦੋਂ ਅਸੀਂ ਆਪਣੇ ਤੋਂ ਹੇਠਾਂ ਵਾਲੇ ਨੂੰ ਵੇਖ ਕਰਕੇ ਤੁਰਾਂਗੇ ਕਿ ਮਾਲਕਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਰਹਿਣ ਵਾਸਤੇ ਸੋਹਣਾ ਘਰ ਬਖਸ਼ਿਆ, ਇਹ ਸ਼ੁਕਰ ਵਿੱਚ ਤਾਂ ਵੇਖ ਤੁਰਾਂਗੇ ਅਸੀਂ ਜੇ ਆਪਣੇ ਤੋਂ ਥੱਲੇ ਕੁੱਲੀਆਂ ਦੇ ਵਿੱਚ ਝੌਂਪੜੀਆਂ ਦੇ ਵਿੱਚ ਰਹਿਣ ਵਾਲਿਆਂ ਨੂੰ ਵੇਖਾਂਗੇ, ਤਾਂ ਜੇ ਆਪਣੇ ਤੋਂ ਉੱਚੇ ਮਹਿਲਾਂ ਵਾਲਿਆਂ ਨੂੰ ਵੇਖਾਂਗੇ ਫਿਰ ਨਹੀਂ। ਜਦੋਂ ਅਸੀਂ ਆਪਣੇ ਤੋਂ ਥੱਲੇ ਵੇਖ ਕੇ ਚੱਲਾਂਗੇ ਤੇ ਫਿਰ ਅਸੀਂ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜਾਂਗੇ ਕਿ ਪਰਮਾਤਮਾ ਤੇਰਾ ਸ਼ੁਕਰ ਹੈ, ਇਹਨਾਂ ਕੁੱਲੀਆਂ ਵਾਲਿਆਂ ਝੌਂਪੜੀਆਂ ਵਾਲਿਆਂ ਤੋਂ ਮੈਨੂੰ ਚੰਗਾ ਮੈਨੂੰ ਰਹਿਣ ਵਾਸਤੇ ਛੱਤ ਦਿੱਤੀ ਹੈ, ਮੈਨੂੰ ਪਾਉਣ ਵਾਸਤੇ ਸੋਹਣੇ ਬਸਤਰ ਦਿੱਤੇ ਨੇ। ਭਗਤ ਸਾਹਿਬ ਜੀ ਆਖਦੇ ਕਿਹਦੇ ਨੂੰ, ਕਿਸੇ ਨੂੰ ਤਾਂ ਪਰਮਾਤਮਾ ਨੇ ਸੋਹਣੇ ਬਸਤਰ ਨਵਾਰੇ ਪਲੰਘ ਦਿੱਤੇ ਨੇ, ਕਿਸੇ ਵਿਚਾਰੇ ਦੇ ਕੋਲ ਗਲੀ ਸੜੀ ਸਿਆਲ ਦੇ ਵਿੱਚ ਲੈਣ ਵਾਸਤੇ ਜੁੱਲੀ ਵੀ ਨਹੀਂ ਹੈ। ਕਾਹੂ ਗਰੀ ਗੋਦਰੀ ਨਾਹੀ, ਤੇ ਕਿਸੇ ਨੂੰ ਘਰ ਦੇ ਵਿੱਚ ਸੋਹਣੇ ਗੱਦਿਆਂ ਤੇ ਸੌਣ ਦਾ ਆਰਾਮ ਨਹੀਂ ਮਿਲਦਾ ਵਿਚਾਰੇ, ਉਹਨਾਂ ਵਾਸਤੇ ਪਰਾਲੀ ਜਿਹੜੀ ਹੈ ਉਹ ਹੀ ਗੱਦੇ ਨੇ, ਤੇ ਇਹ ਰੰਗ ਸਾਰੇ ਇਹ ਕੌਤਕ ਸਾਰੇ ਉਹ ਪਰਮਾਤਮਾ ਦੇ ਨੇ। ਉਹਨੇ ਆਪਣੇ ਹੁਕਮ ਦੇ ਵਿੱਚ ਉਹਨਾਂ ਨੂੰ ਇੱਥੇ ਰੱਖਿਆ ਹੈ ਤੇ ਜਿਨ੍ਹਾਂ ਨੂੰ ਦਿੱਤਾ ਹੈ ਉਹਨਾਂ ਨੂੰ ਵੀ ਆਪਣੀ ਹੁਕਮ ਦੇ ਵਿੱਚ ਸੁੱਖ ਵਿੱਚ ਰੱਖਿਆ। ਇਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਬਖਸ਼ਿਸ਼ ਹੈ, ਇਸ ਕਰਕੇ ਕਬੀਰ ਜੀ ਆਖਦੇ ਹਨ
ਅਹਿ ਰਖਵਾਦ ਨਾ ਕੀਜੈ ਰੇ ਮਨ।
ਆਖਦੇ ਭਾਈ ਹੇ ਮਨ, ਐਵੇਂ ਈਰਖਾ ਨਾ ਕਰ ਆਪਣੇ ਤੋਂ ਵੱਡੇ ਨੂੰ ਵੇਖ ਕਰਕੇ, ਥੱਲੇ ਵਾਲੇ ਨੂੰ ਵੇਖ ਕੇ ਚੱਲ, ਹਿਰਖ ਨਾ ਕਰ। ਉਹ ਪਰਮਾਤਮਾ ਦੇ ਅੱਗੇ ਗੁੱਸਾ ਵੀ ਨਾ ਕਰ, ਉਹਦੇ ਅੱਗੇ ਗਿਲਾ ਵੀ ਨਾ ਕਰਕੇ ਪਰਮਾਤਮਾ ਤੂੰ ਮੈਨੂੰ ਕੀ ਦਿੱਤਾ ਹੈ, ਜਿਸ ਪਰਮਾਤਮਾ ਨੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਇਹ ਮਨੁੱਖਾ ਦੇਹੀ ਬਖਸ਼ਿਸ਼ ਕਰ ਦਿੱਤੀ ਹੈ, ਇਹਦੇ ਤੋਂ ਵੱਡੀ ਦਾਤ ਕੋਈ ਨਹੀਂ ਹੈ। ਗੁਰੂ ਪਿਆਰੀ ਸੰਗਤ ਜੀਓ, ਗੁਰੂ ਕੀ ਬਾਣੀ ਆਖਦੀ ਹੈ ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਵੀ ਲੋਚਦੇ ਨੇ ਕਿ ਮਨੁੱਖਾ ਦੇਹੀ ਪ੍ਰਾਪਤ ਹੋਵੇ। ਇਹ ਦੇਹੀ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹਦੇ ਤੋਂ ਵੱਡੀ ਦਾਤ ਕੋਈ ਹੋਰ ਨਹੀਂ ਹੈ, ਤੇ ਇਹਨੂੰ ਸਫਲੀ ਕਰਨ ਦਾ ਸਾਨੂੰ ਹੁਕਮ ਹੈ। ਜੇ ਮਨੁੱਖਾ ਜਨਮ ਮਿਲਿਆ ਤੇ ਇਹਨੂੰ ਸਫਲ ਕਰਨਾ ਹੈ, ਭਾਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤਿਰਕਤ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਹੇ ਭਾਈ ਆਹ ਜਿਹੜੇ ਤੂੰ ਹੋਰ ਕੰਮ ਕਰਦਾ ਹੈ ਨਾ ਪਰਮਾਤਮਾ ਦੇ ਨਾਮ ਨੂੰ ਛੱਡ ਕੇ, ਸੰਸਾਰੀ ਸਾਡੀ ਕਿਰਤ ਦੀ ਗੱਲ ਨਹੀਂ ਹੈ ਸੰਗਤ ਜੀ, ਉਹ ਇੱਥੇ ਜੋ ਸਤਿਗੁਰੂ ਜੀ ਨੇ ਬਚਨ ਆਖੇ ਨੇ ਕਿ ਅਵਰ ਕਾਜ ਤੇਰੇ ਕਿਤੇ ਨਾਕਾਮ, ਸਾਨੂੰ ਕਿਰਤ ਤੋਂ ਨਹੀਂ ਰੋਕਿਆ, ਕਿਰਤ ਸਾਡਾ ਮੁੱਖ ਅੰਗ ਹੈ। ਜੋ ਤਿੰਨ ਉਪਦੇਸ਼ ਸਤਿਗੁਰੂ ਜੀ ਦੇ ਨੇ ਉਹਦੇ ਵਿੱਚੋਂ ਮੁੱਖ ਕਿਰਤ ਹੈ, ਕਿਰਤ ਕਰੋ, ਕਿਰਤ ਕਰਦਿਆਂ ਨਾਮ ਜਪੋ ਤੇ ਤੀਸਰਾ ਵੰਡ ਕੇ ਛਕੋ। ਕਿਰਤ ਤੋਂ ਨਹੀਂ ਸਤਿਗੁਰੂ ਜੀ ਸਾਨੂੰ ਰੋਕਿਆ, ਪਰ ਅਸੀਂ ਨਾਮ ਨੂੰ ਛੱਡ ਕੇ ਪਰਮੇਸ਼ਰ ਦੀ ਬੰਦਗੀ ਨੂੰ ਛੱਡ ਕੇ, ਸਿਮਰ ਨੂੰ ਛੱਡ ਕੇ ਸੁੱਖ ਦੇ ਜਿਹੜੇ ਹੋਰ ਤਰੀਕੇ ਲੱਭਦੇ ਆ ਨਾ ਕਿਸੇ ਪਾਸੇ ਪ੍ਰਾਪਤ ਹੋ ਜਾਵੇ, ਉਹਨਾਂ ਤੋਂ ਵਰਜਿਆ ਸਾਨੂੰ ਵੀ ਇਹ ਨਾ ਕੰਮਾਂ ਦੇ ਨਾਲ, ਨਾ ਪੱਥਰ ਪੂਜ ਕੇ ਤੈਨੂੰ ਸੁੱਖ ਦੀ ਪ੍ਰਾਪਤੀ ਹੋਣੀ ਹੈ, ਨਾ ਵਰਤ ਰੱਖ ਕੇ ਤੈਨੂੰ ਸੁੱਖ ਦੀ ਪ੍ਰਾਪਤੀ ਹੋਣੀ ਹੈ, ਨਾ ਕਿਸੇ ਦੇਹਧਾਰੀ ਨੂੰ ਪੂਜ ਕੇ ਤੈਨੂੰ ਸੁੱਖ ਦੀ ਪ੍ਰਾਪਤੀ ਹੋਣੀ ਹੈ। ਜੇ ਤੈਨੂੰ ਸੁੱਖ ਦੀ ਪ੍ਰਾਪਤੀ ਹੋਣੀ ਹੈ ਤਾਂ ਮਿਲ ਸਾਧ ਸੰਗਤ ਭਜ ਕੇਵਲ ਨਾ, ਸਤ ਸੰਗਤ ਵਿੱਚ ਜੁੜ ਕੇ ਨਾਮ ਜਪ ਕੇ ਸਿਮਰਨ ਕਰਕੇ ਤੈਨੂੰ ਸੁੱਖ ਦੀ ਪ੍ਰਾਪਤ ਹੋਣੀ ਹੈ। ਸੋ ਭਗਤ ਸਾਹਿਬ ਜੀ ਆਖਦੇ ਭਾਈ ਈਰਖਾ ਨਾ ਕਰ, ਤੂੰ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜਪ, ਕਿਸੇ ਦੇ ਨਾਲ ਝਗੜਾ ਨਾ ਕਰ, ਵਾਦ ਵਿਵਾਦ ਨਾ ਕਰ, ਨਾਮ ਜਪਣਾ ਕਰ, ਕੀ ਕਰਨਾ ਕਰ। ਭਗਤ ਜੀ ਆਖਦੇ ਹਨ,
ਸੁਕ੍ਰਿਤ ਕਰ ਕਰ ਲੀਜੈ ਰੇ ਮਨ,
ਜੇ ਤੂੰ ਵੀ ਲੋਚਦਾ ਕਿ ਮੇਰੇ ਕੋਲ ਵੀ ਸੋਹਣੇ ਘਰ ਹੋਵੇ ਰਹਿਣ ਵਾਸਤੇ, ਮੇਰੇ ਕੋਲ ਵੀ ਨਿਵਾਰੀ ਪਲੰਘ ਹੋਣ, ਮੇਰੇ ਕੋਲ ਥੱਲੇ ਵੀ ਆਵਾਜਾਈ ਵਾਸਤੇ ਗੱਡੀ ਹੋਵੇ, ਤਾਂ ਕੀ ਕਰ। ਸੋ ਕ੍ਰਿਤ ਕਰ, ਚੰਗਾ ਕਰਮ ਕਰ। ਚੰਗਾ ਕਰਮ ਕੀ ਹੈ? ਸਭ ਤੋਂ ਚੰਗਾ ਕਰਮ ਜਿਹੜਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ, ਉਹਦਾ ਸਿਮਰਨ। ਸੋ ਕ੍ਰਿਤ ਕਰ, ਭਗਤ ਜੀ ਆਖਦੇ ਭਾਈ ਚੰਗਾ ਕਰਮ ਕਰ। ਚੰਗਾ ਕਰਮ ਕਰ ਕਰਕੇ ਨਾਮ ਜਪ ਜਪ ਕੇ ਤੂੰ ਇਹ ਸੁੱਖ ਪ੍ਰਾਪਤ ਕਰਨਾ ਕਰ। ਮੇਰੇ ਮਨਾ
ਰਹਾਓ
ਰਹਾਓ, ਠਹਿਰਾਓ ਦੇ ਕੇ ਭਗਤ ਜੀ ਅੱਗੇ ਆਖਦੇ ਹਨ,
ਕੁਮਾਰਾ ਏਕ ਜੋ ਮਾਟੀ ਗੁੰਦੀ।
ਹੁਣ ਅੱਗੇ ਪ੍ਰਮਾਣ ਦੇ ਕੇ ਸਮਝਾ ਰਹੇ ਨੇ ਕਿ ਸਾਰੇ ਮਨੁੱਖ ਬਰਾਬਰ ਦੇ ਨਹੀਂ ਹੋ ਸਕਦੇ। ਪ੍ਰਮਾਣ ਦੇ ਰਹੇ ਨੇ ਜਿਸ ਤਰ੍ਹਾਂ ਕੁਮਾਰ ਦਾ, ਮਿੱਟੀ ਦੇ ਭਾਂਡੇ ਬਣਾਉਣ ਵਾਲੇ ਨੂੰ ਕੁਮਾਰ ਆਖਿਆ ਜਾਂਦਾ ਹੈ। ਇੱਥੇ ਕੋਈ ਜਾਤ ਵਿਸ਼ੇਸ਼ ਨਹੀਂ ਹੈ। ਪੁਰਾਣੇ ਸਮੇਂ ਦੇ ਅੰਦਰ ਜਿਹੋ ਜਿਹੀ ਕੋਈ ਕਿਰਤ ਕਰਦਾ ਸੀ, ਉਹਦੀ ਕਿਰਤ ਅਨੁਸਾਰ ਉਹਦੀ ਜਾਤ ਬਣ ਜਾਂਦੀ ਸੀ। ਜਾਤ ਪਾਤ ਦੇ ਵਿੱਚ ਸਿੱਖ ਨੇ ਨਹੀਂ ਪੈਣਾ। ਕੋਈ ਉੱਚਾ ਜਾਤ ਕਰਕੇ ਉੱਚਾ ਨਹੀਂ ਹੈ, ਕੋਈ ਜਾਤ ਕਰਕੇ ਨੀਵਾਂ ਨਹੀਂ ਹੈ। ਸਾਰਿਆਂ ਦੇ ਸਰੀਰ ਪੰਜ ਤੱਤਾਂ ਦੇ ਬਣੇ ਹੋਏ ਨੇ। ਸਾਰਿਆਂ ਦੇ ਸਰੀਰਾਂ ਦੇ ਅੰਦਰ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਜੋਤ ਹੈ। ਭਗਤ ਜੀ ਆਖਦੇ ਕੁਮਾਰ ਨੇ ਮਿੱਟੀ ਲੈ ਕੇ ਆਉਂਦੀ, ਉਸ ਮਿੱਟੀ ਨੂੰ ਗੋਇਆ ਅਤੇ ਉਸ ਮਿੱਟੀ ਤੋਂ ਅਨੇਕਾਂ ਤਰ੍ਹਾਂ ਦੇ ਭਾਂਡੇ ਬਣਾ ਦਿੱਤੇ। ਕੁਮਾਰ ਨੇ ਮਿੱਟੀ ਲੈ ਕੇ ਆਉਂਦੀ, ਉਸ ਮਿੱਟੀ ਨੂੰ ਉਗੋ ਕਰਕੇ ਉਹਦੇ ਕਈ ਤਰ੍ਹਾਂ ਦੇ ਜਿਹੜੇ ਭਾਂਡੇ ਬਣਾ ਦਿੱਤੇ ਹਨ।
ਬਹੁ ਵਿਦਵਾਨੀ ਲਾਈ,
ਬਹੁ ਵਿਦਵਾਨੀ, ਕਈ ਤਰ੍ਹਾਂ ਦੇ ਭਾਂਡੇ ਬਣਾ ਤੇ, ਕਈਆਂ ਦੇ ਉੱਤੇ ਵਧੀਆ ਰੰਗ ਰੋਗਣ ਕਰ ਦਿੱਤਾ, ਚਮਕ ਦਮਕ ਕਰ ਦਿੱਤੀ। ਕੋਈ ਕਿਸੇ ਤਰ੍ਹਾਂ ਦਾ ਭਾਂਡਾ, ਕੋਈ ਕਿਸੇ ਡਿਜ਼ਾਇਨ ਦਾ ਭਾਂਡਾ ਜਿਹੜਾ ਸੀ, ਮਿੱਟੀ ਇੱਕੋ ਹੀ ਸੀ, ਪਰ ਉਹ ਆਪਣੀ ਕਾਰੀਗਰੀ ਦੇ ਨਾਲ ਉਸ ਮਿੱਟੀ ਨੂੰ ਕਈ ਤਰ੍ਹਾਂ ਦੇ ਕਈ ਰੂਪਾਂ ਦੇ ਵਿੱਚ ਬਦਲ ਦਿੱਤਾ, ਕਈ ਤਰ੍ਹਾਂ ਦਾ ਰੰਗ ਰੂਪ ਉਹਨਾਂ ਨੂੰ ਦੇ ਦਿੱਤਾ।
ਕਾਹੂ ਮਹਿ ਮੋਤੀ ਮੁਕਤਾ ਹਲ,
ਹੁਣ ਉਹ ਭਾਂਡੇ ਜਿਹੜੇ ਨੇ ਉਹ ਸਾਰੇ ਹੈ ਤਾਂ ਮਿੱਟੀ ਦੇ ਹੀ ਨੇ, ਇੱਕੋ ਮਿੱਟੀ ਤੋਂ ਬਣੇ ਨੇ, ਰੰਗ ਰੂਪ ਭਾਵੇਂ ਉਹਨਾਂ ਦਾ ਵੱਖਰਾ ਹੈ, ਪਰ ਉਹਨਾਂ ਇੱਕੋ ਮਿੱਟੀ ਦੇ ਬਣੇ ਹੋਏ ਭਾਂਡਿਆਂ ਦੇ ਵਿੱਚ ਕਿਸੇ ਵਿੱਚ ਭਗਤ ਜੀ ਆਖਦੇ ਅਮੀਰ ਬੰਦੇ ਨੇ ਮੋਤੀ ਰੱਖੇ ਹੋਏ ਨੇ, ਮੋਤੀਆਂ ਦੀਆਂ ਮਾਲਾਂ ਭਾਵ ਕੇ ਕੀਮਤੀ ਚੀਜ਼ਾਂ ਰੱਖੀਆਂ ਹੋਈਆਂ ਨੇ। ਇੱਕ ਭਾਂਡੇ ਐਸੇ ਨੇ ਜਿਨ੍ਹਾਂ ਦੇ ਵਿੱਚ ਕੀਮਤੀ ਚੀਜ਼ਾਂ ਰੱਖੀਆਂ ਜਾਂਦੀਆਂ ਹਨ।
ਕਾਹੂ ਵਿਆਦ ਲਗਾਈ,
ਤੇ ਭਾਂਡਾ ਉਹੋ ਹੀ ਹੈ, ਉਸੇ ਮਿੱਟੀ ਦਾ ਬਣਿਆ, ਇੱਕ ਦੇ ਵਿੱਚ ਕੀਮਤੀ ਚੀਜ਼ਾਂ ਪਈਆਂ ਨੇ, ਮੋਤੀ ਹੀਰੇ ਪਏ ਨੇ, ਮੋਤੀਆਂ ਦੀਆਂ ਮਾਲਾਂ ਪਈਆਂ ਨੇ, ਅਤੇ ਇੱਕ ਭਾਂਡਾ ਹੈ ਜਿਹਦੇ ਵਿੱਚ ਵਿਆਦ ਆਖਦੇ ਨੇ ਬਿਮਾਰੀ, ਰੋਗ ਨੂੰ ਪੈਦਾ ਕਰਨ ਵਾਲਾ, ਵਿਆਦ ਰੋਗ ਨੂੰ ਪੈਦਾ ਕਰਨ ਵਾਲਾ, ਸ਼ਰਾਬ ਆਦਿਕ ਪਾਈ ਜਾਂਦੀ ਹੈ। ਪੁਰਾਤਨ ਸਮਿਆਂ ਦੇ ਅੰਦਰ ਮਿੱਟੀ ਦੇ ਭਾਂਡਿਆਂ ਦੇ ਅੰਦਰ ਜਿਹੜਾ ਸੀ ਉਹ ਸ਼ਰਾਬ ਬਣਾਈ ਜਾਂਦੀ। ਹੁਣ ਮਿੱਟੀ ਉਹੋ ਹੀ ਹੈ, ਇੱਕੋ ਥਾਂ ਤੋਂ ਆਈ ਹੈ, ਇੱਕੋ ਘੁਮਿਆਰ ਨੇ ਉਹ ਭਾਂਡੇ ਤਿਆਰ ਕੀਤੇ ਨੇ, ਇੱਕ ਜਿਹੜੇ ਨੇ ਉਹਨਾਂ ਦੇ ਵਿੱਚ ਕੀਮਤੀ ਵਸਤੂਆਂ ਪਈਆਂ ਨੇ, ਅਤੇ ਇੱਕ ਭਾਂਡਾ ਐਸਾ ਹੈ ਜਿਹਦੇ ਵਿੱਚ ਰੋਗ ਪੈਦਾ ਕਰਨ ਵਾਲੇ ਨਸ਼ੇ ਆਦਿਕ ਸ਼ਰਾਬ ਆਦਿਕ ਪਾਏ ਜਾਂਦੇ ਨੇ, ਪਰ ਮਿੱਟੀ ਤਾਂ ਇੱਕੋ ਹੀ ਹੈ ਨਾ। ਇਸੇ ਤਰ੍ਹਾਂ ਮਨੁੱਖ ਦੇ ਸਰੀਰ ਦੀ ਮਿੱਟੀ ਇੱਕੋ ਹੀ ਹੈ ਭਾਈ, ਇਹ ਪੰਜਾਂ ਤੱਤਾਂ ਦਾ ਬਣਿਆ ਇਹ ਸਰੀਰ ਹੈ, ਭਾਵੇਂ ਉਹ ਅਮੀਰ ਦਾ ਅਤੇ ਭਾਵੇਂ ਉਹ ਗਰੀਬ ਦਾ। ਸੋ ਭਗਤ ਜੀ ਆਖਦੇ ਭਾਈ ਇੱਕੋ ਤਰ੍ਹਾਂ ਦੀ ਮਿੱਟੀ ਸੀ, ਪਰ ਉਹਦੇ ਇੱਕ ਵਿੱਚ ਕੀਮਤੀ ਵਸਤੂਆਂ ਨੇ ਤੇ ਇੱਕ ਵਿੱਚ ਰੋਗ ਪੈਦਾ ਕਰਨ ਵਾਲੀ ਸ਼ਰਾਬ ਆਦਿਕ ਪਾਈ ਜਾਂਦੀ ਹੈ।
ਸੋ ਮਹਿ ਧਨ ਰਾਖਣ ਕਉ ਦੀਆ, ਮੁਗਦ ਕਹੈ ਧਨ ਮੇਰਾ।
ਸੂਮ ਬੰਦਾ ਕੰਜੂਸ, ਜਿਹਦੇ ਕੋਲ ਮਾਇਆ ਤਾਂ ਬੜੀ ਹੁੰਦੀ ਹੈ ਪਰ ਉਹ ਮਾਇਆ ਨੂੰ ਖਰਚਦਾ ਨਹੀਂ, ਉਹ ਸਾਂਭ ਸਾਂਭ ਰੱਖਦਾ ਹੈ। ਜਿਵੇਂ ਪਰਮਾਤਮਾ ਨੇ, ਪਰਮੇਸ਼ਰ ਨੇ ਉਹਨੂੰ ਉਹ ਧਨ ਇਕੱਠਾ ਕਰਨ ਵਾਸਤੇ, ਸਾਂਭਣ ਵਾਸਤੇ ਦਿੱਤਾ ਹੋਵੇ, ਅਤੇ ਉਹ ਮੂਰਖ ਬੇਸਮਝ ਉਹ ਕੰਜੂਸ ਬੰਦਾ, ਉਹ ਕੰਜੂਸ ਇਨਸਾਨ ਇਹ ਸਮਝਦਾ ਹੈ ਕਿ ਧਨ ਮੇਰਾ ਹੈ, ਪਰ ਗੁਰੂ ਕੀ ਬਾਣੀ ਆਖਦੀ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਈ। ਇਹ ਮਾਇਆ ਸਾਥ ਨਹੀਂ ਜਾਂਦੀ। ਭਗਤ ਕਬੀਰ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਕੰਜੂਸ ਬੰਦਾ ਕੌਡੀ ਕੌਡੀ ਜੋੜ ਕੇ, ਇੱਕ ਇੱਕ ਪੈਸਾ ਜੋੜ ਕੇ ਮਾਇਆ ਇਕੱਠੀ ਕਰਦਾ ਅਤੇ ਕੀ ਹੁੰਦਾ, ਜਦੋਂ ਇਹ ਸਰੀਰ ਦਾ ਭਾਂਡਾ ਫੁੱਟਦਾ ਅਤੇ ਉਹ ਮਾਇਆ ਜਿਹੜੀ ਇੱਥੇ ਰਹਿ ਜਾਂਦੀ ਹੈ। ਇੱਥੇ ਤਾਂ ਵੱਡੇ ਵੱਡੇ ਛਤਰਪਤੀ ਮਾਇਆਧਾਰੀ ਸਿਕੰਦਰ ਵਰਗਿਆਂ ਨੂੰ ਅੰਤ ਵੇਲੇ ਇਹ ਆਖਣਾ ਪਿਆ ਕਿ ਮੇਰਾ ਜਦੋਂ ਜਨਾਜ਼ਾ ਨਿਕਲੇ ਮੇਰੇ ਕਫਣ ਦੇ ਵਿੱਚੋਂ, ਮੇਰੇ ਜਨਾਜ਼ੇ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਦਿਓ ਕਿ ਸੰਸਾਰ ਨੂੰ ਇਹ ਪਤਾ ਲੱਗ ਜਾਵੇ ਕਿ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਸਿਕੰਦਰ ਵੀ, ਐਡਾ ਵੱਡਾ ਰਾਜਾ ਵੀ, ਮਾਇਆਧਾਰੀ ਵੀ ਅੱਜ ਖਾਲੀ ਹੱਥ ਜਾ ਰਹੇ ਹੈ, ਕੁਛ ਨਹੀਂ ਲੈ ਕੇ ਜਾ ਰਿਹਾ ਨਾਲ। ਸੋ ਧੰਨ ਮਾਇਆ, ਭਗਤ ਕਬੀਰ ਜੀ ਆਖਦੇ ਕੌਡੀ ਕੌਡੀ ਜੂਰ ਕੈ ਜੂਰੇ ਲੱਖ ਕਰੋੜ ਚਲਤੀ ਬਾਹਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ, ਕੁਛ ਨਹੀਂ ਮਿਲਦਾ, ਇਹ ਸਭ ਧਰਿਆ ਧਰਾਇਆ ਰਹਿ ਜਾਣਾ। ਕੰਜੂਸ ਬੰਦਾ ਧਨ ਇਕੱਠਾ ਕਰਦਾ ਅਤੇ ਆਖਦਾ ਇਹ ਧਨ ਮੇਰਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਅੰਤ ਵੇਰੇ ਇਹਦੇ ਵਿੱਚੋਂ ਇੱਕ ਕੌਡੀ ਵੀ ਮੇਰੇ ਨਾਲ ਨਹੀਂ ਜਾਣੀ, ਅੰਤ ਸਮੇਂ ਕੌਡੀ ਵੀ ਮੇਰੇ ਨਾਲ ਨਹੀਂ ਜਾਣੀ। ਕੰਜੂਸ ਬੰਦੇ ਨੂੰ ਪਰਮਾਤਮਾ ਨੇ ਧਰਨ ਦਿੱਤਾ ਵਰਤਣ ਵਾਸਤੇ, ਉਹ ਜੋੜਦਾ ਖਰਚਦਾ ਨਹੀਂ, ਇਕੱਠਾ ਕਰਦਾ ਤੇ ਇਹ ਮਨ ਵਿੱਚ ਸੋਚਦਾ ਕਿ ਧਨ ਮੇਰਾ ਹੈ।
ਜਮ ਕਾ ਡੰਡ ਮੂੰਡ ਮਹਿ ਲਾਗਾ, ਖਿਨ ਮਹਿ ਕਰੈ ਨਵੇਰਾ।
ਪਰ ਜਦੋਂ ਜਮ ਦਾ ਡੰਡਾ, ਭਾਵ ਕਿ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦਾ ਹੁਕਮ, ਜਿਹੜਾ ਸਾਹਾ ਮੁਕਰਰ ਹੈ, ਜਿਹੜਾ ਦਿਨ ਵਾਰ ਥਿਤ ਲਿਖਿਆ ਹੋਇਆ, ਜਿਹੜੇ ਸਵਾਸ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਨੇ ਇਸ ਤਨ ਦੇ ਵਿੱਚ, ਤਨ ਰੂਪੀ ਭਾਂਡੇ ਵਿੱਚ ਪਾ ਦਿੱਤੇ ਨੇ, ਉਹ ਗਿਣਤੀ ਦੇ ਨੇ, ਉਹ ਵੱਧ ਘੱਟ ਨਹੀਂ ਹੋ ਸਕਦੇ। ਜਦੋਂ ਉਹ ਸਮਾਂ ਆ ਜਾਂਦਾ ਹੈ, ਗਣ ਘਾਲੇ ਸਭ ਦਿਵਸ ਸਾਸ ਨਹੀਂ ਵਢਣ ਘਟਣ ਤਿਲਸਾਰ, ਜਦੋਂ ਉਹ ਸਮਾਂ ਆ ਜਾਂਦਾ, ਜਮ ਕਾ ਡੰਡ ਮੂੰਡ ਮਹਿ ਲਾਗਾ, ਜਦੋਂ ਅੰਤ ਸਮਾਂ ਆ ਜਾਂਦਾ ਹੈ ਤੇ ਉਸ ਸਮੇਂ ਫਿਰ ਖਿਣ ਮੈਂ ਭਇਆ ਨਵੇਰਾ, ਇੱਕ ਖਿਣ ਦੇ ਵਿੱਚ ਖਿਣ ਮੈਂ ਕਰੈ ਨਵੇੜਾ, ਇੱਕ ਖਿਣ ਦੇ ਵਿੱਚ ਨਵੇੜਾ ਹੋ ਜਾਂਦਾ ਵੀ ਇਹ ਧਨ ਕਿਸੇ ਦਾ ਨਹੀਂ, ਧਰਿਆ ਧਰਾਏ ਰਹਿ ਜਾਂਦਾ ਹੈ। ਉਦੋਂ ਫਿਰ ਇਹਨੂੰ ਸੋਝੀ ਆਉਂਦੀ ਹੈ, ਫਿਰ ਉਦੋਂ ਆਤਮਾ ਜਿਹੜੀ ਹੈ ਪਛਤਾਉਂਦੀ ਹੈ, ਸਰੀਰ ਤਾਂ ਪਿਆ ਉੱਥੇ, ਆਤਮਾ ਜਿਹੜੀ ਹੈ, ਕਿਉਂਕਿ ਆਤਮਾ ਤਾਂ ਸੁਰਜੀਤ ਹੈ, ਆਤਮਾ ਮਰਦੀ ਨਹੀਂ, ਉਹਨੇ ਸਰੀਰ ਹੋਰ ਧਾਰਨ ਜ਼ਰੂਰ ਕਰ ਲੈਣਾ, ਅਤੇ ਜੇ ਬੰਦਗੀ ਕੀਤੀ ਹੈ ਤਾਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਣਾ, ਇਹ ਜੰਮਣਾ ਮਰਨ ਦਾ ਗੇੜਾ ਮਿਟ ਜਾਣਾ। ਜੇ ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਤਾਂ ਫਿਰ ਉਹ 84 ਦੇ ਗੇੜੇ ਦੇ ਵਿੱਚ ਪੈ ਜਾਣਾ। ਸੋ ਇਸ ਕਰਕੇ ਜਦੋਂ ਅੰਤ ਸਮਾਂ ਆਉਂਦਾ, ਮੌਤ ਆਉਂਦੀ ਹੈ, ਜਮ ਦਾ ਡੰਡਾ ਜਦੋਂ ਵੱਜਦਾ, ਫਿਰ ਇਹਨੂੰ ਪਤਾ ਲੱਗਦਾ, ਨਵੇੜਾ ਹੋ ਜਾਂਦਾ, ਪਤਾ ਲੱਗਦਾ, ਸੁਝੀ ਆ ਜਾਂਦੀ ਹੈ ਕਿ ਸਭ ਕੁਛ ਝੂਠਾ ਸੀ।
ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ।
ਦੂਸਰੇ ਪਾਸੇ ਹੁਣ ਦੱਸਦੇ ਨੇ, ਹਰ ਜਨ ਰੱਬ ਦੇ ਪਿਆਰੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਉਹ ਜਦੋਂ ਬੰਦਗੀ ਕਰਦੇ ਨੇ, ਉਹ ਪਰਮਾਤਮਾ ਦਾ ਨਾਮ ਜਪਦੇ ਨੇ, ਅਤੇ ਉਹਨਾਂ ਨੂੰ ਲੋਕ ਉੱਚੇ ਭਗਤ ਆਖਣ ਲੱਗ ਪੈਂਦੇ ਨੇ। ਹਰ ਜਨ ਉੱਤਮ ਭਗਤ ਸਦਾਵੈ, ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਬੰਗਦੀ ਕਰਨ ਵਾਲੇ, ਭਜਨ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲਿਆਂ ਨੂੰ ਦਾ ਨਾਮ ਭਗਤ ਪੈ ਜਾਂਦਾ ਹੈ। ਕਿਉਂ ਪੈ ਜਾਂਦਾ ਹੈ? ਕਿਉਂਕਿ ਆਗਿਆ ਮਾਨ ਸੁਖ ਪਾਈ, ਉਹਨਾਂ ਨੇ ਗੁਰੂ ਦਾ ਭਾਣਾ ਮੰਨਿਆ, ਉਸਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਭਾਣਾ ਮੰਨਿਆ, ਉਹਦੇ ਹੁਕਮ ਵਿੱਚ ਚੱਲੇ ਨੇ, ਹੁਕਮ ਮੰਨ ਕੇ ਇਸ ਸੁੱਖ ਨੂੰ ਪ੍ਰਾਪਤ ਕੀਤਾ ਹੈ।
ਜੋ ਤਿਸ ਭਾਵੈ ਸਤ ਕਰ ਮਾਨਾ, ਭਾਣਾ ਮਨ ਵਸਾਈ।
ਜੋ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਦਾ, ਉਹਨੂੰ ਸਤ ਕਰਕੇ ਮੰਨਦਾ, ਉਹਦੀ ਰਜ਼ਾ ਨੂੰ, ਉਹਦੇ ਹੁਕਮ ਨੂੰ, ਕਿਉਂਕਿ ਹੁਕਮ ਦੇ ਅੰਦਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸਾਡੇ ਅੰਦਰ ਭਰਮ ਦੀ ਜਿਹੜੀ ਕੰਧ ਬਣੀ ਹੋਈ ਹੈ, ਜਪਜੀ ਸਾਹਿਬ ਦੇ ਸਤਿਗੁਰੂ ਜੀ ਆਖਦੇ ਭਾਈ ਇਹ ਕੰਧ ਕਿਵੇਂ ਟੁੱਟੇਗੀ, ਹੁਕਮ ਰਜਾਈ ਚੱਲਣਾ, ਹੁਕਮ ਦੇ ਵਿੱਚ ਰਜ਼ਾ ਦੇ ਵਿੱਚ ਚੱਲਿਆ ਹੀ ਇਸ ਭਰਮ ਦੀ ਕੰਧ ਨੇ ਮਿਟਣਾ ਹੈ। ਅਤੇ ਹੁਕਮ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਰਕਣਾ ਰਜ਼ਾ ਦੇ ਵਿੱਚ ਚੱਲ ਕੇ ਭਾਣੇ ਵਿੱਚ ਚੱਲ ਕੇ ਭਾਣਾ ਮਨ ਸੁਖ, ਪਰਮਾਤਮਾ ਵਾਹਿਗੁਰੂ ਦਾ ਭਾਣਾ ਮੰਨ ਕੇ ਉਸ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਵਰ ਜੀ ਨੂੰ ਮਨ ਵਿੱਚ ਵਸਾਉਣਾ ਕਰ।
ਕਹੈ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ।
ਅਖੀਰ ਅੰਦਰ ਭਗਤ ਕਬੀਰ ਜੀ ਆਖਦੇ ਕਿ ਹੇ ਮੇਰੇ ਮਨਾ, ਕਹੈ ਕਬੀਰ ਸੁਨੋ ਰੇ ਸੰਤੋ, ਹੇ ਸੰਤ ਜਨੋ, ਹੇ ਗੁਰਮੁਖ ਜਨੋ, ਇਸ ਵਿਚਾਰ ਨੂੰ ਸੁਣੋ ਅਤੇ ਆਪਣੇ ਮਨ ਵਿੱਚ ਵਸਾ ਲਵੋ ਕਿ ਮੇਰੀ ਮੇਰੀ ਕਰਨੀ ਝੂਠੀ ਹੈ, ਮੈਂ ਮੇਰੀ ਦੇ ਵਿੱਚ ਪੈਣਾ, ਹਉਮੈ ਦੇ ਵਿੱਚ ਪੈਣਾ, ਇਹ ਝੂਠਾ ਹੈ, ਇਹ ਸਭ ਬਿਨਸ ਜਾਣ ਵਾਲਾ ਹੈ।
ਚਿਰਗਟ ਫਾਰ ਚਟਾਰਾ ਲੈ ਗਯੋ ਤਰੀ ਤਾਗਰੀ ਛੂਟੀ।
ਉਸੇ ਤਰ੍ਹਾਂ ਜਿਵੇਂ ਕੋਈ ਪੰਛੀ ਪਿੰਜਰੇ ਦੇ ਵਿੱਚ ਪਿਆ ਹੈ, ਪੰਛੀ ਪਿੰਜਰੇ ਵਿੱਚ ਪਿਆ ਹੈ ਅਤੇ ਉਸ ਪਿੰਜਰੇ ਨੂੰ ਤੋੜ ਕਰਕੇ ਬਿੱਲਾ ਜਿਹੜਾ ਉਸ ਪੰਛੀ ਨੂੰ ਲੈ ਜਾਂਦਾ ਹੈ ਅਤੇ ਪਿੱਛੋਂ ਉਹਦਾ ਚੋਗਾ ਚੁਗਣ ਵਾਲੀ ਜਿਹੜੀ ਕਟੋਰੀ ਹੈ ਉਹ ਉੱਥੇ ਪਈ ਰਹਿ ਜਾਂਦੀ ਹੈ। ਇਸੇ ਤਰ੍ਹਾਂ ਇਹ ਸਾਡਾ ਜਿਹੜਾ ਪੰਜ ਭੂਤਕ ਸਰੀਰ ਰੂਪੀ ਕਟੋਰਾ ਹੈ ਇਹਨੇ ਧਰਿਆ ਧਰਾਇਆ ਰਹਿ ਜਾਣਾ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਆਉਣਾ ਉਹਨੇ ਇਹ ਜਿਹੜੀ ਸਾਡੀ ਆਤਮਾ ਰੂਪ ਚਿੜਾ ਹੈ ਇਹਨੂੰ ਕਾਲ ਰੂਪੀ ਬਿੱਲੇ ਨੇ ਇਹ ਸਰੀਰ ਰੂਪੀ ਪਿੰਜਰੇ ਨੂੰ ਜਿੰਦ ਨਮਾਣੀ ਕੱਢੀਏ ਹੱਡਾਂ ਕੋ ਕੜਕਾਏ ਬਾਬਾ ਫਰੀਦ ਜੀ। ਸੋ ਜਦੋਂ ਅੰਤ ਸਮਾਂ ਆਉਣਾ ਹੈ ਇਸ ਤਨ ਰੂਪੀ ਪਿੰਜਰੇ ਨੂੰ ਤੋੜ ਕੇ ਸਾਡੀ ਆਤਮਾ ਰੂਪੀ ਜਿਹੜਾ ਚਿੜਾ ਉਹ ਉੱਪਰ ਜਮਦੂਤ ਨੇ ਲੈ ਜਾਣਾ। ਇਸ ਕਰਕੇ ਇਹ ਸੰਸਾਰ, ਸੰਸਾਰ ਦਾ ਮੋਹ, ਇਹ ਈਰਖਾ, ਇਹ ਹਉਮੈ, ਇਹ ਦੁਵੈਸ਼ ਸਭ ਝੂਠੀਆਂ ਗੱਲਾਂ ਨੇ, ਇਹ ਧਨ ਮਾਇਆ ਸਭ ਝੂਠਾ ਹੈ, ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਾਮ ਹੈ। ਸੋ ਇਹ ਭਗਤ ਕਬੀਰ ਜੀਆਂ ਨੇ ਪਾਵਨ ਮੁੱਖ ਵਾਕ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਸੋ ਆਓ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ ਉਹਦੇ ਵਿੱਚੋਂ ਆਪਾਂ ਸਰਵਣ ਕਰਦੇ ਹਾਂ।
ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ।
ਇਹ ਪਾਵਨ ਬਚਨ ਰਾਮ ਕਲੀ ਦੀ ਵਾਰ, ਰਾਏ ਬਲਵੰਡ ਅਤੇ ਸੱਤੇ ਡੂਮ ਆਖੀ, ਇਹ ਦੋਵੇਂ ਆਪ ਸੰਗਤਾਂ ਨੇ ਆਰੰਭ ਦੇ ਵਿੱਚ ਸਿੰਘ ਸਾਹਿਬ ਜੀ ਦੇ ਪਾਸੋਂ ਇਸ ਪਾਵਨ ਵਾਰ ਦਾ ਜਿਹੜਾ ਉਥਾਨਕਾ ਹੈ ਉਹ ਸਰਵਣ ਕੀਤਾ ਹੋਣਾ ਕਿ ਇਹ ਗੁਰੂ ਕੇ ਰਬਾਬੀ ਸਨ, ਇਹਨਾਂ ਦੇ ਮਨ ਦੇ ਵਿੱਚ ਆਪਣੇ ਗੁਣ ਦਾ ਹੰਕਾਰ ਆ ਗਿਆ, ਗੁਰੂ ਦੇ ਬਚਨ ਤੋਂ, ਗੁਰੂ ਦੇ ਹੁਕਮ ਤੋਂ ਮੁਨਕਰ ਹੋ ਗਏ ਅਤੇ ਹੰਕਾਰ ਵਿੱਚ ਸਤਿਗੁਰਾਂ ਦੇ ਨਰਾਦਰ ਦੇ ਵਿੱਚ ਬਚਨ ਵੀ ਆਖੇ। ਸੋ ਭਾਈ ਲੱਦਾ ਪਰਉਪਕਾਰੀ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਪਾਸੋਂ ਬਖਸ਼ਵਾਇਆ ਅਤੇ ਫਿਰ ਇਹਨਾਂ ਨੇ ਜਿਹੜੀ ਰਸਨਾ ਦੇ ਨਾਲ ਸਤਿਗੁਰਾਂ ਇਹ ਵਚਨ ਆਖੇ ਸੀ ਤੁਹਾਡਾ ਇਹ ਜਿਹੜਾ ਕੋੜ ਹੈ ਇਹ ਉਵੇਂ ਉਵੇਂ ਨਿਵਿਰਤ ਹੁੰਦਾ ਜਾਵੇਗਾ ਜਿਵੇਂ ਜਿਵੇਂ ਤੁਸੀਂ ਵੱਡੇ ਗੁਰੂ ਸਾਹਿਬਾਨਾਂ ਦੀ ਸਿਫਤ ਕਰੋਗੇ। ਸੋ ਸਿਫਤ ਦੇ ਵਿੱਚ ਇਹ ਪਾਵਨ ਵਾਰ ਜਿਹੜੀ ਹੈ ਭਾਈ ਸੱਤਾ ਬਲਵੰਡ ਜੀ ਨੇ ਉਚਾਰਨ ਕੀਤੀ ਹੈ। ਦੂਸਰੀ ਪੌੜੀ ਹੈ ਲਹਿਣੇ ਦੀ ਫਿਰ ਆਈ ਹੈ ਨਾਨਕ ਦੋਹੀ ਖੱਟੀ ਹੈ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਜੀ ਦੋਹੀ ਆਖਦੇ ਨੇ ਸੰਸਾਰ ਦੇ ਵਿੱਚ ਸਿਫਤ ਹੋਣੀ, ਸੰਸਾਰ ਦੇ ਵਿੱਚ ਮਸ਼ਹੂਰ ਹੋਣਾ, ਸੰਸਾਰ ਦੇ ਵਿੱਚ ਨਾਵਣਾ ਹੋਣਾ। ਧੰਨ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਜੀ ਦਾ ਸਾਰੇ ਸੰਸਾਰ ਵਿੱਚ ਨਾਮ ਹੈ। ਹਿੰਦੂ ਗੁਰੂ ਆਖਦੇ ਨੇ, ਮੁਸਲਮਾਨ ਪੀਰ ਆਖਦੇ ਨੇ, ਹਰ ਇੱਕ ਧਰਮ ਵਾਲਾ ਧੰਨ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਰਹਿਬਰ ਸਮਝਦਾ ਹੈ। ਅਤੇ ਜਦੋਂ ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਦੇ ਅੰਦਰ ਆਪਣੀ ਜੋਤ ਟਿਕਾ ਦਿੱਤੀ, ਹੁਣ ਉਹ ਹੀ ਵਡਿਆਈ ਜਿਹੜੀ ਧੰਨ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਜੀ ਦੀ ਹੋ ਰਹੀ ਸੀ ਉਹ ਹੀ ਵਡਿਆਈ ਹੁਣ ਬਾਬਾ ਲਹਿਣਾ ਜੀ ਦੀ ਹੋ ਰਹੀ ਹੈ।
ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਆ।
ਕਿਉਂ ਬਾਬਾ ਲਹਿਣਾ ਜੀ ਦੀ ਧੰਨ ਗੁਰੂ ਅੰਗਦ ਦੇਵ ਸਹਿ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੋ ਰਹੀ ਹੈ? ਕਿਉਂਕਿ ਉਹਨਾਂ ਦੇ ਅੰਦਰ ਜੋਤ ਉਹ ਹੀ ਹੈ, ਧੰਨ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਜੀ ਦੀ ਜੋਤ ਹੈ, ਜੀਵਨ ਜੁਗਤ ਵੀ ਉਹ ਹੀ ਹੈ, ਸਿਰਫ ਕੀ ਹੋਇਆ ਸਰੀਰ ਹੀ ਬਦਲਿਆ। ਜੋਤ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ, ਜੀਵਨ ਜੁਗਤ ਵੀ ਉਹੋ ਹੀ ਹੈ, ਸਿਰਫ ਅਤੇ ਸਿਰਫ ਸਰੀਰ ਬਦਲਿਆ, ਇਸ ਕਰਕੇ ਉਹੋ ਹੀ ਵਡਿਆਈ ਉਹੋ ਹੀ ਦੋਹੀ ਬਾਬਾ ਲਹਿਣਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਹੈ।
ਜੁਲੈ ਸੋ ਛਤ ਨਿਰੰਜਣੀ ਮਲ ਤਖਤ ਬੈਠਾ ਗੁਰ ਹਟੀਆ,
ਤੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਰ ਉੱਤੇ ਨਿਰੰਜਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਰਹਿਮਤ ਦਾ ਬਖਸ਼ਿਸ਼ ਦਾ, ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਰ ਉੱਤੇ ਝੁਲਦਾ ਸੀ, ਉਸੇ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਵੀ ਉਹ ਨਿਰੰਜਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਰਹਿਮਤ ਦਾ ਛਤਰ ਝੁੱਲ ਰਿਹਾ ਹੈ। ਅਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਨਾ ਬਾਣੀ ਦੀ ਦੁਕਾਨ ਨਾ ਬਾਣੀ ਦੀ ਹੱਟ ਖੋਲ੍ਹੀ ਸੀ, ਉਸ ਹੱਟ ਉੱਤੇ ਹੁਣ ਤਖ਼ਤ 'ਤੇ ਬੈਠ ਕਰਕੇ ਉਹ ਨਾ ਬਾਣੀ ਦਾ ਸੌਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੰਡਣ ਲੱਗੇ ਹਨ।
ਕਰਹੇ ਜ ਗੁਰ ਫੁਰਮਾਇਆ ਸਿਲ ਜੋਗ ਆਲੋਣੀ ਚੱਟੀਆ,
ਇਹ ਸਾਰੀ ਵਡਿਆਈ ਕਿਉਂ ਮਿਲੀ? ਕਿਉਂਕਿ ਬਾਬਾ ਲਹਿਣਾ ਜੀ ਨੇ ਕਰੇ ਜੋ ਗੁਰ ਫਰਮਾਇਆ, ਉਹੋ ਹੀ ਕੀਤਾ ਜੋ ਗੁਰੂ ਨੇ ਹੁਕਮ ਕੀਤਾ, ਜੋ ਗੁਰੂ ਨੇ ਆਗਿਆ ਕੀਤੀ। ਆਪ ਸੰਗਤਾਂ ਇਤਿਹਾਸ ਤੋਂ ਜਾਣੂ ਹੋ, ਕਈ ਐਸੇ ਸਮੇਂ ਆਏ ਜਿੱਥੇ ਸਿੱਖਾਂ ਨੇ ਪੁੱਤਰਾਂ ਨੇ ਇਨਕਾਰ ਕਰ ਦਿੱਤਾ ਹੁਕਮ ਮੰਨਣ ਤੋਂ, ਪਰ ਬਾਬਾ ਲਹਿਣਾ ਜੀ ਨੇ ਸਤ ਵਚਨ ਆ ਕੇ ਹਰ ਇੱਕ ਮੰਨਣ ਯੋਗ ਨਾ ਮੰਨਣ ਯੋਗ ਸਤਿਗੁਰੂ ਜੀ ਦਾ ਹੁਕਮ ਮੰਨਿਆ। ਸੋ ਇਹ ਵਡਿਆਈ ਸਾਰੀ ਤਾਂ ਮਿਲੀ ਭਾਣੇ ਵਿੱਚ ਚੱਲ ਕੇ, ਹੁਕਮ ਵਿੱਚ ਚੱਲ ਕੇ। ਪਰ ਹੁਕਮ ਵਿੱਚ ਚੱਲਣਾ ਭਾਈ ਸਾਹਿਬ ਜੀ ਆਖਦੇ ਅਲੂਣੀ ਸਿਲ ਚੱਟਣ ਦੇ ਸਮਾਨ ਹੈ, ਭਾਵ ਕਿ ਔਖਾ ਕੰਮ ਹੈ ਹੁਕਮ ਵਿੱਚ ਚੱਲਣਾ।
ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਆ,
ਜੋ ਗੁਰ ਸ਼ਬਦ ਦਾ ਲੰਗਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤਾ ਸੀ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਹੁਣ ਉਸ ਗੁਰੂ ਨਾਨਕ ਦੀ ਹੱਟੀ ਵਿੱਚੋਂ ਗੁਰੂ ਸ਼ਬਦ ਦਾ ਲੰਗਰ ਉਸੇ ਤਰ੍ਹਾਂ ਅਤੁੱਟ ਵਟਾ ਰਹੇ ਨੇ, ਕੋਈ ਤੋਟ ਨਹੀਂ ਆ ਰਹੀ। ਕਿਉਂਕਿ ਇਸ ਲੰਗਰ ਦੇ ਵਿੱਚ, ਇਸ ਖਜ਼ਾਨੇ ਦੇ ਵਿੱਚ ਕਦੇ ਤੋਟ ਨਹੀਂ ਆ ਸਕਦੀ। ਖਾਵੋ ਖਰਚੋ ਰਲ ਮਿਲ ਭਾਏ, ਤੋਟ ਨਾ ਆਵੇ ਵਾਧੋ ਜਾਈ।
ਖਰਚੇ ਦਿੱਤ ਖਸਮ ਦੀ ਆਪ ਖਹ ਦੀ ਖੈਰ ਦਬਟੀਆ,
ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਜੋ ਦਾਤ ਦਿੱਤੀ ਹੈ ਉਹਨੂੰ ਆਪ ਵੀ ਵਰਤਿਆ, ਭਾਵ ਕਿ ਸਤਨਾਮ ਦੀ ਆਪ ਵੀ ਕਮਾਈ ਕੀਤੀ, ਸ਼ਬਦ ਬਾਣੀ ਦੀ ਆਪ ਵੀ ਕਮਾਈ ਕੀਤੀ, ਤੇ ਉਸ ਸ਼ਬਦ ਬਾਣੀ ਨੂੰ ਸੰਸਾਰ ਵਿੱਚ ਵੀ ਵੰਡਿਆ ਹੈ।
ਹੋਵੇ ਸਿਫਤ ਖਸਮ ਦੀ ਨੂਰ ਅਰਸਹ ਗੁਰਸਹ ਚਟੀਆ,
ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਘਰ ਗੁਰੂ ਦੇ ਦਰ ਤੇ ਉਹ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ, ਤੇ ਅਰਸਾਂ ਤੋਂ ਨੂਰ ਡੁੱਲ ਰਿਹਾ ਹੈ।
ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ,
ਆਖਦੇ ਹੇ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀਓ, ਤੁਹਾਡੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੀ ਮੈਲ ਉੱਤਰ ਜਾਂਦੀ ਹੈ।
ਸੱਚ ਜੇ ਗੁਰ ਫੁਰਮਾਇਆ ਕਿਉਂ ਇਹ ਦੂ ਬੋਲੋ ਹਟੀਆ,
ਕਿਉਂ ਇਹ ਸਾਰੀ ਵਡਿਆਈ ਮਿਲੀ ਬਾਬਾ ਲਹਿਣਾ ਜੀ ਨੂੰ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ? ਕਿਉਂਕਿ ਸਤਿਗੁਰੂ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਬੋਲ ਸੀ, ਜੋ ਹੁਕਮ ਸੀ, ਉਹਨੂੰ ਸਤ ਕਰਕੇ ਮੰਨਿਆ, ਉਸ ਹੁਕਮ ਤੋਂ ਕਦੇ ਆਕੀ ਨਹੀਂ ਹੋਏ।
ਉਧਰੇ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਆ,
ਇਹ ਵਡਿਆਈ ਬਾਬਾ ਲਹਿਣਾ ਜੀ ਨੂੰ ਪ੍ਰਾਪਤ ਹੋ ਗਈ, ਪਰ ਪੁੱਤਰਾਂ ਨੂੰ ਪ੍ਰਾਪਤ ਨਾ ਹੋਈ, ਕਿਉਂਕਿ ਪੁੱਤਰੀ ਕੌਲ ਨਾ ਪਾਲਿਓ, ਪੁੱਤਰਾਂ ਨੇ ਕੌਲ ਬਚਨ ਨਹੀਂ ਪਾਲਿਆ, ਗੁਰੂ ਦਾ ਹੁਕਮ ਨਹੀਂ ਮੰਨਿਆ, ਗੁਰੂ ਨੂੰ ਕੰਨ ਭਾਵ ਕੇ ਪਿੱਠ ਹੀ ਦਿੱਤੀ, ਬੇਮੁਖ ਰਹੇ ਗੁਰੂ ਦੇ ਬਚਨਾਂ ਤੋਂ।
ਦਿਲ ਖੋਟਾ ਆਕੀ ਫਿਰਣਾ ਬਨ ਭਾਰ ਉਚਾਇਨ ਛੱਟੀਆ,
ਕਿਉਂਕਿ ਦਿਲ ਵਿੱਚ ਖੋਟ ਹੈ ਜਿਨ੍ਹਾਂ ਦੇ ਸੰਸਾਰ ਵਿੱਚ, ਦਿਲ ਖੋਟੇ ਆਕੀ ਫਿਰਨ, ਉਹ ਗੁਰੂ ਦੇ ਪਰਮਾਤਮਾ ਦੇ ਹੁਕਮ ਤੋਂ ਆਕੀ ਰਹਿੰਦੇ ਨੇ, ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਭਾਣੇ ਵਿੱਚ ਨਹੀਂ ਤੁਰਦੇ।
ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਆ,
ਪਰ ਮਨੁੱਖ ਆਪਣੇ ਆਪ ਕੁਛ ਨਹੀਂ ਕਰ ਸਕਦਾ, ਜਿਵੇਂ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦਾ ਹੁਕਮ ਹੁੰਦਾ ਹੈ, ਜਿਵੇਂ ਜਿਨ ਆਖੀ ਜਿਵੇਂ ਉਸਨੇ ਆਖੀ, ਜਿਵੇਂ ਉਹਦਾ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਮਨੁੱਖ ਕਰਦਾ ਹੈ।
ਕੌਣ ਹਾਰੇ ਕਿਨ ਉਵੱਡੀ ਹੈ।
ਫਿਰ ਸੰਸਾਰ ਵਿੱਚ ਕਿਸੇ ਦੀ ਕੀ ਸਿਆਣਪ ਕਿ ਕੋਈ ਇਹ ਸੰਸਾਰ ਦੇ ਵਿੱਚ ਹੁਕਮ ਦੀ ਬਾਜ਼ੀ ਨੂੰ ਜਿੱਤ ਲਵੇ ਅਤੇ ਕੋਈ ਹੁਕਮ ਦੀ ਬਾਜ਼ੀ ਹਾਰ ਜਾਵੇ। ਅਤੇ ਉਹ ਤਾਂ ਪਰਮਾਤਮਾ ਵਾਹਿਗੁਰੂ ਦੇ ਗੁਰੂ ਦੇ ਵੱਸ ਹੈ, ਉਹਨੇ ਆਪਣੇ ਭਾਣੇ ਵਿੱਚ ਆਪਣੇ ਹੁਕਮ ਵਿੱਚ ਤੋਰ ਕੇ ਇਸ ਬਾਜ਼ੀ ਨੂੰ ਜਿਤਾਉਣਾ ਕਿ ਇਸ ਬਾਜ਼ੀ ਨੂੰ ਹਰਾਉਣਾ ਹੈ। ਇਹ ਪਾਵਨ ਜੋ ਲੜੀਵਾਰ ਬਚਨ ਸੀ ਭਾਈ ਸੱਤਾ ਅਤੇ ਬਲਵੰਡ ਜੀਆਂ ਦੇ, ਇਹਨਾਂ ਦੀ ਵਿਚਾਰ ਕੀਤੀ ਹੈ। ਸੁਵਿਚਾਰ ਕਰਦੇ ਹਾਂ ਅਣਜਾਣ ਮਤ ਨੂੰ ਕਰਕੇ, ਦਾਸਰਿਆਂ ਤੋਂ ਪੜ੍ਹਦੇ ਹਾਂ ਵਿਚਾਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਅੱਗੇ ਲਈ ਸਤਿਗੁਰ ਕਿਰਪਾ ਕਰਨ, ਆਸੀਸ ਬਖਸ਼ਿਸ਼ ਕਰਨ, ਵਿਚਾਰ ਕਰਨ ਦਾ ਬਲ ਬਖਸ਼ਿਸ਼ ਕਰਨ। ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਹੈ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਪਹਿਲੀ ਵਾਰੀ ਸੁਭਾਗ ਪ੍ਰਾਪਤ ਹੋਇਆ ਹੈ। ਸੋ ਆਪ ਸੰਗਤਾਂ ਦਾ ਵੀ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਆਪ ਸੰਗਤਾਂ ਨੇ ਬੜੀ ਇਕਾਗਰਤਾ ਦੇ ਨਾਲ ਬੈਠ ਕਰਕੇ ਸ਼ਬਦੀ ਵਿਚਾਰ ਨੂੰ ਸਰਵਣ ਕੀਤਾ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ ਜੀ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਦਿਲ ਖੋਟਾ ਆਕੀ ਫਿਰਣਾ, ਬਨ ਭਾਰ ਉਚਾਇਨ ਛੱਟੀ ਐ, ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿੰਨੈ ਥੱਟੀ ਐ, ਕੌਣ ਹਾਰੇ ਕਿਨ ਉਵੱਟੀ ਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।